ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਵਲੀਨ ਦੀ ਅਵਸਥਾ ਹੈ, ਜਿਹਨੂੰ ਕੇਵਲ ਆਤਮਿਕ ਅਨੁਭਵ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਆਤਮਿਕ ਅਨੁਭਵ ਕੀ ਹੈ, ਇਸ ਦੀ ਪ੍ਰਾਪਤੀ ਦੇ ਸਾਧਨ ਕੀ ਹਨ, ਕਿਵੇਂ ਆਤਮਿਕ ਪ੍ਰਕਾਸ਼ ਹੋਣ ਤੇ ਗੁਰਸ਼ਬਦੀ ਗੋਬਿੰਦ ਗੱਜਦਾ ਹੈ, ਇਹਨਾਂ ਸੂਖਮ ਨੁਕਤਿਆਂ ਨੂੰ ਗੁਰਮੁਖ ਪਿਆਰੇ ਵਾਓ ਜੀ ਹੁਰਾਂ ਨੇ ਆਪਣੇ ਆਤਮਿਕ ਅਨੁਭਵ ਰਾਹੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਬਿਆਨ ਕਰਨ ਦਾ ਯਤਨ ਕੀਤਾ ਹੈ। ਇਹਨਾਂ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚ ਸਾਡਾ ਅੱਜ ਦਾ ਲੇਖ ਹੈ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ, ਸਿਮਰਨ ਭਾਗ 14। ਅਕਾਲ ਪੁਰਖ ਪ੍ਰੇਮ ਸਰੂਪ ਹੈ, ਤਦੇ ਉਸਨੂੰ ਪ੍ਰੇਮ ਪੁਰਖ ਕਿਹਾ ਗਿਆ ਹੈ। ਆਪਣੀ ਰਚੀ ਹੋਈ ਕਾਇਨਾਤ ਨਾਲ ਅਕਾਲ ਪੁਰਖ ਦਾ ਅਤਿਅੰਤ ਪਿਆਰ ਹੈ। ਉਹ ਜੀਵਾਂ ਨੂੰ ਸਾਰ ਸੰਭਾਲਦਾ ਪਾਲਦਾ ਹੈ ਅਤੇ ਸਦਾ ਸ਼ੁਭ ਚਿੰਤਕ ਹੈ। ਸਾਰ ਸੰਭਾਲੇ, ਨਿਤ ਪ੍ਰਿਤ ਪਾਲੇ, ਪ੍ਰੇਮ ਸਹਿਤ ਗੱਲ ਲਾਵੇ। ਪ੍ਰਭ ਮੇਰੋ ਇਤੁਤ ਸਦਾ ਸਹਾਈ, ਸਭ ਕੇ ਪ੍ਰੀਤਮ ਸਰਬ ਪ੍ਰਿਤ ਪਾਲਕ, ਸਰਬ ਘਟਾ ਆਧਾਰਾ। ਅਸੀਂ ਜੀਵ ਉਸੇ ਪਰਮੇਸ਼ਰ ਦੀ ਅੰਸ਼ ਹਾਂ, ਸੋ ਸਾਡੇ ਵਿੱਚ ਵੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਪ੍ਰਵਿਰਤ ਹੈ, ਕਿਰਨ ਪ੍ਰਵਿਰਤ ਹੈ। ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਹੀ ਇਹ ਸਾਰੀ ਰਚਨਾ ਰਚੀ ਅਤੇ ਇਸ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣਗ ਰੱਖ ਦਿੱਤੀ, ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਤੇ ਉਹਦੀ ਅੰਸ਼ ਜੀਵ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕਣ, ਰਿਸਪੌਂਸ ਦੇ ਸਕਣ। ਇਸ ਪਿਆਰ ਦੀ ਦੈਵੀ ਖਿੱਚ ਨੂੰ ਡਿਵਾਈਨ ਗ੍ਰੈਵਿਟੀ ਕਹਿੰਦੇ ਹਨ। ਇਸ ਤਰ੍ਹਾਂ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਅਕਾਲ ਪੁਰਖ ਵੱਲ ਤੇ ਸਾਡਾ ਆਪਸ ਵਿੱਚ ਇੱਕ ਦੂਜੇ ਵੱਲ ਇਹ ਇਲਾਹੀ ਪਿਆਰ ਦੀ ਖਿੱਚ ਹੋਣੀ ਕੁਦਰਤੀ ਹੈ। ਇਸੇ ਦੈਵੀ ਖਿੱਚ ਕੌਸਮਿਕ ਅਟਰੈਕਸ਼ਨ ਦੇ ਅਧੀਨ ਹੀ ਸਾਰੇ ਸੂਰਜ, ਚੰਦਰਮਾ, ਧਰਤੀ, ਗਣਤਾਰੇ ਇਹ ਇੱਕ ਦੂਜੇ ਵੱਲ ਤੇ ਆਪਣੇ ਕਰਤਾ ਅਕਾਲ ਪੁਰਖ ਵੱਲ ਸਦੀਵੀ ਖਿੱਚ ਖਾ ਰਹੇ ਹਨ। ਇਸੇ ਦੈਵੀ ਖਿੱਚ ਨੂੰ ਹੀ ਗੁਰਬਾਣੀ ਵਿੱਚ ਪ੍ਰੀਤ ਪ੍ਰੇਮ ਪਿਆਰ ਨੇਹੋ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਇਸੇ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਸੋ ਆਤਮਿਕ ਮੰਡਲ ਦੀ ਸਮੁੱਚੀ ਖਿੱਚ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਗੁੱਜੇ ਕੁਦਰਤੀ ਅਸੂਲਾਂ ਜਾਂ ਹੁਕਮ ਦੇ ਅਨੁਸਾਰ ਹੀ ਇਸ ਸਾਰੀ ਕਾਇਨਾਤ ਨੂੰ ਕਿਸੇ ਖਾਸ ਤੋਲ, ਕਿਸੇ ਬੈਲੈਂਸ ਵਿੱਚ ਰੱਖਦੀ ਹੈ। ਸੋ ਇਸੇ ਕਰਕੇ ਸਾਰੀ ਕਾਇਨਾਤ ਜੁਗਾਂ ਜੁਗਾਂਤਰਾਂ ਤੋਂ ਬੱਝੀ ਹੋਈ ਇੱਕ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਇਕਸਾਰ ਚੱਲ ਰਹੀ ਹੈ। ਜਦੋਂ ਕਦੇ ਇਸ ਕੁਦਰਤੀ ਤੋਲ ਵਿੱਚ, ਇਸ ਨੈਚੁਰਲ ਬੈਲੈਂਸ ਵਿੱਚ ਕੋਈ ਵਿਘਨ ਪੈ ਜਾਏ ਤਾਂ ਦੁਨੀਆਂ ਦੇ ਵਿੱਚ ਭੜਥੂ ਮੱਚ ਜਾਂਦਾ ਹੈ। ਜਿਵੇਂ ਕਦੀ ਭੂਚਾਲ, ਕਦੀ ਹੜ੍ਹ, ਕਦੀ ਤੂਫਾਨ, ਕਦੀ ਬਿਮਾਰੀਆਂ ਦੇ ਰੂਪ ਵਿੱਚ ਅਸੀਂ ਇਹ ਭੜਥੂ ਦੇਖਦੇ ਹਾਂ। ਇਸੇ ਤਰ੍ਹਾਂ ਜਦੋਂ ਸਾਡਾ ਹਉਮੈ ਵਿਹੜਿਆ ਮਨ ਵੀ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧੀ ਨਾਲ ਆਪਣੀਆਂ ਉਕਤੀਆਂ ਜੁਕਤੀਆਂ, ਆਪਣੀਆਂ ਸਿਆਣਪਾਂ ਘੋਟ ਘੋਟ ਕੇ ਆਪਣੇ ਭਾਣੇ ਵਿੱਚ ਵਿਚਰਨ ਲੱਗਦਾ ਹੈ, ਤਾਂ ਇਹ ਵੀ ਨਾਲ ਲਿਖੇ ਹੁਕਮ ਤੋਂ ਬੇਮੁਖ ਹੋ ਕੇ ਉਸ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ ਤੇ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ, ਉਹਦੇ ਪਿਆਰ, ਉਹਦੇ ਸੁੱਖ, ਉਹਦੀਆਂ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ। ਜਿਵੇਂ ਬਿਜਲੀ ਦੀ ਤਾਰ ਵਿੱਚ ਜੇ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਤੇ ਫਿਰ ਸਾਨੂੰ ਹਨੇਰੇ ਵਿੱਚ ਹੀ ਠੋਕਰਾਂ ਖਾਣੀਆਂ ਪੈਂਦੀਆਂ ਹਨ। ਠੀਕ ਇਸੇ ਤਰ੍ਹਾਂ ਜੇ ਸਾਡੀ ਸੁਰਤ ਦੀ ਤਾਰ ਅੰਤਰ ਆਤਮੇ ਤੋਂ ਸਾਡੇ ਪਰਮੇਸ਼ਰ ਦੇ ਸ਼ਬਦ, ਉਹਦੇ ਨਾਮ, ਉਹਦੇ ਹੁਕਮ ਉਹਦੀ ਜੀਵਨ ਰੋਂ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਵੀ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹਉਮੈ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਦੁੱਖ ਕਲੇਸ਼ ਭੋਗਦੇ ਹਾਂ। ਸੋ ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਪਿਆਰ ਮੰਨਣਾ ਚਾਹੁੰਦੇ ਹਾਂ, ਸੁੱਖ ਮੰਨਣਾ ਚਾਹੁੰਦੇ ਹਾਂ, ਤਾਂ ਸਾਨੂੰ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਸ਼ਬਦ ਸੁਰਤ ਦੀ ਕਮਾਈ ਕਰਨੀ ਪਏਗੀ, ਕਿਉਂਕਿ ਗੁਰਮਤ ਅਨੁਸਾਰ ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਹੀ ਹੈ। ਸ਼ਬਦ ਸੁਰਤ ਲਿਵਲੀਨ ਪ੍ਰਵੀਨ ਪਏ, ਪੂਰਨ ਬ੍ਰਹਮ ਇੱਕ ਹੈ, ਏਕ ਪਹਿਚਾਨੀ ਹੈ, ਸ਼ਬਦ ਸੁਰਤ ਲਿਵ ਅਲਖ ਲਖਾਏ। ਸੂਰਜ ਦੀਆਂ ਅਨੇਕਾਂ ਕਿਰਨਾਂ ਚਾਰ ਚੁਫੇਰੇ ਫੈਲੀਆਂ ਹੋਈਆਂ ਹਨ, ਜਦੋਂ ਇਹ ਕਿਰਨਾਂ ਕਿਸੇ ਆਤਸ਼ੀ ਸ਼ੀਸ਼ੇ ਕੌਨਵੈਕਸ ਲੈਂਸ ਦੇ ਨਾਲ ਇਕੱਠੀਆਂ ਕਰ ਲਈਏ ਤਾਂ ਇਹ ਇੱਕ ਸ਼ਕਤੀਸ਼ਾਲੀ ਪ੍ਰਬਲ ਕਿਰਨ ਬਣ ਜਾਂਦੀ ਹੈ, ਜਿਹਦੇ ਵਿੱਚ ਸੂਰਜ ਦੀ ਗਰਮੀ ਦੀ ਸ਼ਕਤੀ ਇੰਨੀ ਵੱਧ ਜਾਂਦੀ ਹੈ ਕਿ ਇਹ ਉਹਦੇ ਹੇਠਾਂ ਰੱਖੇ ਹੋਏ ਕਾਗਜ਼ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਜਦੋਂ ਕਿ ਸਧਾਰਨ ਤੌਰ 'ਤੇ ਖਿੱਡੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਦਾ ਕਾਗਜ਼ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਇੱਕ ਉਦਾਹਰਣ ਦਿੱਤਾ ਹੈ ਗੁਰਮੁਖ ਪਿਆਰਿਆਂ ਨੇ ਸਾਡੇ ਵਾਸਤੇ ਕਿ ਠੀਕ ਇਸੇ ਤਰ੍ਹਾਂ ਜਦੋਂ ਸਾਡਾ ਮਨ ਜਾਂ ਸਾਡਾ ਧਿਆਨ ਸਾਡੀ ਸੁਰਤੀ ਬਿਰਤੀ ਅਨੇਕਾਂ ਖਿਆਲਾਂ ਜਾਂ ਪਦਾਰਥਾਂ ਵਿੱਚ ਖਚਿਤ ਹੋ ਕੇ ਖਿੰਡੀ ਰਹਿੰਦੀ ਹੈ ਤਾਂ ਇਹਦਾ ਸਾਡੇ ਅੰਤਰਮੁਖੀ ਸਿਮਰਨ ਦੇ ਉੱਤੇ ਉਹ ਟੀਚੇ 'ਤੇ ਅਸੀਂ ਨਹੀਂ ਪਹੁੰਚ ਸਕਦੇ। ਇਸੇ ਕਰਕੇ ਸਾਡਾ ਮਨ ਨਿਰਬਲ ਹੋ ਜਾਂਦਾ ਹੈ, ਅਸੀਂ ਨਿੱਕੀ ਨਿੱਕੀ ਗੱਲ 'ਤੇ ਘਬਰਾ ਜਾਂਦੇ ਹਾਂ। ਪਰ ਜਦੋਂ ਇਹਨਾਂ ਬਿਰਤੀਆਂ ਨੂੰ ਕਿਸੇ ਇੱਕ ਨੁਕਤੇ ਉੱਤੇ ਇਕਾਗਰ ਕੀਤਾ ਜਾਵੇ ਤਾਂ ਇਹ ਸੁਰਤ ਬਣ ਜਾਂਦੀ ਹੈ। ਸੁਰਤ ਕਿਸ ਨੂੰ ਕਹਿੰਦੇ ਹਨ? ਜਦੋਂ ਅਨੇਕਾਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਿਸੇ ਇੱਕ ਨੁਕਤੇ 'ਤੇ ਇਕਾਗਰ ਕੀਤਾ ਜਾਵੇ ਤਾਂ ਇਹ ਸੁਰਤ ਬਣ ਜਾਂਦੀ ਹੈ। ਫਿਰ ਐਸੀ ਇਕੱਤਰ ਹੋਈ ਸੁਰਤ ਵਿੱਚ ਬੇਅੰਤ ਸ਼ਕਤੀ ਉਤਪੰਨ ਹੋ ਜਾਂਦੀ ਹੈ, ਜਿਹਦੇ ਨਾਲ ਕਿ ਅਨੇਕ ਕਿਸਮ ਦੇ ਮਾਨਸਿਕ ਕ੍ਰਿਸ਼ਮੇ, ਰਿਧੀਆਂ ਸਿੱਧੀਆਂ, ਜਾਦੂ ਟੂਣੇ ਆਦਿ ਵੀ ਰਚਾਏ ਜਾਂਦੇ ਹਨ। ਇਸੇ ਸੁਰਤ ਨੂੰ ਜਦੋਂ ਅਸੀਂ ਸ਼ਬਦ ਵਿੱਚ ਜੋੜ ਲੈਂਦੇ ਹਾਂ ਤਾਂ ਇਹ ਸੁਰਤ ਦੀ ਇਕਾਗਰ ਕੀਤੀ ਹੋਈ ਦਾਮਨਿਕ ਸ਼ਕਤੀ ਨਾਲ ਸਾਡੀਆਂ ਸਾਰੀਆਂ ਖਿੰਡੀਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ ਅਤੇ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਅਤੇ ਫਿਰ ਨਿਰਮਲ ਹੋਏ ਹੋਏ ਮਨ ਉੱਤੇ ਕਿਸੇ ਵੀ ਸੁਭਾਗੇ ਸਮੇਂ ਗੁਰੂ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ ਅਤੇ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੋ ਜਾਂਦਾ ਹੈ, ਜਿਹਨੂੰ ਕਿ ਗੁਰਬਾਣੀ ਵਿੱਚ ਗੁਰ ਸ਼ਬਦੀ ਗੋਬਿੰਦ ਗੱਜਿਆ ਕਿਹਾ ਗਿਆ ਹੈ। ਇਕੱਤਰ ਹੋਈ ਹੋਈ ਸੁਰਤ ਜਦੋਂ ਇਹ ਮਾਨਸਿਕ ਸ਼ਕਤੀ ਬਣ ਜਾਂਦੀ ਹੈ ਤੇ ਇਹ ਰਿਧੀਆਂ ਸਿੱਧੀਆਂ ਜਾਦੂ ਟੂਣਿਆਂ ਆਦਿ ਵੱਲ ਜਾਂਦੀ ਹੈ, ਲੇਕਿਨ ਜਦੋਂ ਇਹ ਸੁਰਤ ਸ਼ਬਦ ਵਿੱਚ ਜੁੜਦੀ ਹੈ ਇਕਾਗਰ ਹੋ ਜਾਂਦੀ ਹੈ ਤਾਂ ਇਹਦੇ ਨਾਲ ਨੀਵੀਆਂ ਰੁਚੀਆਂ ਸੜ ਕੇ ਕਿਸੇ ਸੁਭਾਗੇ ਸਮੇਂ ਗੁਰੂ ਕਿਰਪਾ ਦੁਆਰਾ ਗੁਰ ਸ਼ਬਦੀ ਗੋਬਿੰਦ ਗੱਜਦਾ ਹੈ। ਆਮ ਤੌਰ 'ਤੇ ਸਾਡੀ ਸੁਰਤ ਮਾਇਕੀ ਮੰਡਲ ਦੇ ਕ੍ਰਿਸ਼ਮਿਆਂ ਵਿੱਚ ਹੀ ਗਲਤਾਨ ਰਹਿੰਦੀ ਹੈ। ਇਹਦਾ ਕਾਰਨ ਕੀ ਹੈ ਕਿ ਸਾਡਾ ਆਤਮ ਮੰਡਲ ਦੇ ਪ੍ਰਕਾਸ਼ ਰੂਪ ਦੀ ਬਾਬਤ ਗਿਆਨ ਉਪਰਾ ਜਿਹਾ ਹੈ, ਸਾਡੀ ਸੋਝੀ ਆਤਮ ਪ੍ਰਕਾਸ਼ ਦੇ ਬਾਬਤ ਉਪਰੀ ਹੈ। ਅਸਲ ਵਿੱਚ ਸਾਨੂੰ ਅਨੁਭਵੀ ਇਲਾਹੀ ਗਿਆਨ ਦੀ ਬਾਬਤ ਪਤਾ ਹੀ ਨਹੀਂ, ਲੋੜ ਨਹੀਂ, ਫੁਰਸਤ ਨਹੀਂ। ਗੁਰਬਾਣੀ ਵਿੱਚ ਆਤਮ ਮੰਡਲ ਦੇ ਅਨੁਭਵੀ ਤਜਰਬਿਆਂ ਨੂੰ ਸਾਫ ਲਫਜ਼ਾਂ ਵਿੱਚ ਦਰਸਾਇਆ ਗਿਆ ਹੈ, ਪਰ ਇਹਨਾਂ ਦੇ ਅੰਤਰੀ ਭਾਵ ਵੱਲ ਸਾਡਾ ਧਿਆਨ ਨਹੀਂ ਜਾਂਦਾ। ਇਹੀ ਕਾਰਨ ਹੈ ਕਿ ਅਸੀਂ ਇੰਨਾ ਗੁਰਬਾਣੀ ਦਾ ਪਾਠ ਕਰਦੇ ਹਾਂ, ਕੀਰਤਨ ਕਰਦੇ ਸੁਣਦੇ ਹਾਂ, ਕਥਾ ਵਾਰਤਾ ਕਰਦੇ ਹਾਂ, ਫਿਰ ਵੀ ਸਾਡੇ 'ਤੇ ਗੁਰਬਾਣੀ ਦੀ ਉਹ ਪਾਰਸ ਕਲਾ ਨਹੀਂ ਵਰਤਦੀ ਜਿਹਦੇ ਵੱਲ ਕਿ ਗੁਰਬਾਣੀ ਇਸ਼ਾਰਾ ਕਰਦੀ ਹੈ। ਸਾਡੀ ਇਸ ਅਵਸਥਾ ਨੂੰ ਵੀ ਗੁਰਬਾਣੀ ਵਿੱਚ ਇਵੇਂ ਦਰਸਾਇਆ ਗਿਆ ਹੈ, ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ। त्रैगुण पढ़े हर तत्त ना जाने, मूलों पुल्ले गुर शब्द ना पछाने, उपदेश करे आप ना कमावे, तत्त शब्द ना पछाने। एक शब्द तू चिन्हे नाही, फिर जूनी आवेगा। तो जदों असी किसी पदार्थ की पढ़ाई करते हाँ, उसकी खोज करते हाँ, तो असी उस पदार्थ नाल उस वेले संगत कर रहे होंगे हाँ, अते उस पदार्थ दे गुणा औगुणा नू भी कबूल करते हाँ। इसे तरह जदों असी शब्द सुरत की कमाई करते हाँ, विचार करते हाँ, तो फिर असी आत्म मंडल दे दैवी गुणा दे नाल संगत कर रहे होंगे हाँ, वो सहजे ही सानू प्रदान हो जाते हैं। माइकी मंडल दे पदार्थां दी पढ़ाई सानू माया मंडल विच फसाई रखती है, पर आत्म मंडल दी अनुभवी विचार ये सानू मोह माया दे दायरे विचों कढ के आत्म मंडल दे अश्चर्य विस्मादी ज्ञान अते अंतर आत्मे अनुभवी तजर्बे कराउंदी है। असी बार बार पढ़ते हाँ कि शब्द सुरत की कमाई अंतर आत्मी तजर्बे दे नाल हो सकती है। सो ये अंतर आत्मी आत्मे तजर्बा किवें हुंदा है? आत्म मंडल की अनुभवी विचार जो सानू मोह माया दे दायरे विच्चों कढ के आत्म मंडल दे अश्चर्य विस्मादी ज्ञान ते अंतर आत्मे अनुभवी तजर्बे कराउंदी है। माइकी मंडल की पढ़ाई जां खोज विच तां असी अपनी सारी उम्र गाल दिंदे हां, बेअंत माया खर्च करदे हां, पर अंतरमुखी शब्द सुरत की खोज लई सानू कोई खर्चा नहीं करना पैंदा, ना ही इहदे लई किते परदेसां विच जाण दी लोड़ पैंदी है। भावें विज्ञानक खोज दे नतीजे वजों इंसान ने बेअंत माइकी लाभ ते शरीरक सुख हासिल किते हन, पर आत्मिक ज्ञान तो बिना ये सारे सुख निरेपुरे माइकी विज्ञान दे गलत इस्तेमाल विच हुंदे हन, अते इहदे नाल संसार विच हर पासे अशांति, दुख कलेश, भयानक रोग ते भयानक लड़ाइयां कारण बेअंत तबाही हो रही है। दूजे पासे जो असी अंतरमुखी आत्मिक खोज करिए ता इहदे नाल अनेका इलाही दाता जिवें माइकी सुख, आत्म सुख, शांति, सदीवी खुशी, आत्म रंग, आत्म रस, प्रेम रस आदि सहज सुभाए प्राप्त हो जाते हैं। माइकी मंडल का ज्ञान ता मौत तो बाद साड़ी रूह दे नाल नहीं जाता, पर आत्म मंडल की खोज का अनुभवी ज्ञान ये साड़ी रूह दे नाल जाके अगले जन्मा विच भी साड़ी अगवाई करता है, साड़ा सहाई हुंदा है। बुद्धि द्वारा असी कुदरत दे किसे एक नुक्ते दी खोज कर सकते हाँ, लेकिन अनुभवी तत्त ज्ञान द्वारा असी लोक परलोक दी समुची सोझी दा ज्ञान हासिल कर सकते हाँ। सो असी विज्ञानक खोजां राही सृष्टि दी छानबीन करन विच ही मस्त रहिंदे हाँ, अते सृष्टि दे उस करते नू अकाल पुरख नू भुलाई बैठे हाँ। गुरबाणी इस संबंधी सानू इउं ताड़ना करदी है, त्रैगुण पढ़े हर तत्त ना जाने, मूलों भुले गुर शब्द ना पछाणे, माया तारी अत अन्ना बोला, शब्द ना सुनी बौ रोल कचोला, मूर्ख शब्द ना चीनी सूझ बूझ न काए। इहदा मतलब की है कि असी विज्ञान दी खोज नहीं करनी, नहीं, असी जिन्नी चिर इस दुनिया विच विचरदे हाँ असी अपने जीवन दे सुख आराम वास्ते हर किस्म दा उद्यम करना है। हाँ, माइकी ज्ञान विज्ञान दी पढ़ाई दे नाल इहदी खोज दे नाल असी अपने करते नू अपने अकाल पुरख नू भी सिमरन द्वारा याद रखना है, ओदी रची हुई कुदरत नू विचार के उस तो बार बार बलिहारे जाना है। असी बार मुखी पाठ पूजा ते कर्म किरिया आदि विच ही मस्त हाँ, मन नू अंतरमुखी करन दी सानू सोझी नहीं, जाच नहीं, लोड़ महसूस नहीं हुंदी। माइकी रचना दे खोजी ज्ञानी विज्ञानी ते फिलोसफर सानू बेअंत मिल जाते हैं, ਪਰ ਅੰਤਰ ਆਤਮੇ ਸ਼ਬਦ ਸੁਰਤ ਦਾ ਖੋਜੀ ਕੋਈ ਵਿਰਲਾ ਮਿਲਦਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਰਾਗ ਨਾਦ ਸਭ ਕੋ ਸੁਣੇ ਸ਼ਬਦ ਸੁਰਤ ਸਮਝੇ ਵਿਰਲੋਈ। ਗੁਰ ਕਾ ਸ਼ਬਦ ਕੋ ਵਿਰਲਾ ਬੁੱਝੇ ਆਪ ਮਾਰੇ ਤਾਂ ਤ੍ਰਿਪਵਨ ਸੁਝੇ। ਅਕਾਲ ਪੁਰਖ ਦਾ ਸਰੂਪ ਕੀ ਹੈ? ਆਤਮ ਪ੍ਰਕਾਸ਼। ਸ਼ਬਦ ਜਾਂ ਨਾਮ ਦੁਆਰਾ ਉਹ ਸਾਰੀ ਕਾਇਨਾਤ ਵਿੱਚ ਪ੍ਰਕਾਸ਼ਿਤ ਹੋ ਰਿਹਾ ਹੈ, ਪ੍ਰਵਿਰਤ ਹੋ ਰਿਹਾ ਹੈ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦੋਂ ਕਦੇ ਸਾਧ ਸੰਗਤ ਕਰਦਿਆਂ ਸਿਮਰਨ ਕਰਦਿਆਂ ਸਾਡੇ ਉਨਮਨ ਉੱਤੇ ਆਤਮ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਸਾਡੇ ਹਿਰਦੇ ਵਿੱਚ ਅਨੁਭਵੀ ਗਿਆਨ ਪ੍ਰਜਵਲਿਤ ਹੁੰਦਾ ਹੈ। ਅਨੁਭਵੀ ਗਿਆਨ ਸਾਨੂੰ ਕਿਵੇਂ ਪ੍ਰਾਪਤ ਹੁੰਦਾ ਹੈ? ਮਾਇਆ ਦੇ ਘੋਰ ਅੰਧਕਾਰ ਵਿੱਚ ਜਦੋਂ ਕਦੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਸਾਡੇ ਉਨਮਨ ਉੱਤੇ ਆਤਮ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਫਿਰ ਸਾਡੇ ਹਿਰਦੇ ਵਿੱਚ ਅਨੁਭਵੀ ਗਿਆਨ ਪ੍ਰਜਵਲਿਤ ਹੁੰਦਾ ਹੈ। ਇਹਨਾਂ ਆਤਮ ਪ੍ਰਕਾਸ਼ ਦੇ ਝਲਕਾਰਿਆਂ ਦੁਆਰਾ ਉਸ ਤੱਤ ਸ਼ਬਦ ਨੂੰ ਬੁੱਝਣਾ, ਉਹਨੂੰ ਸੀਝਣਾ, ਉਹਨੂੰ ਪਹਿਚਾਨਣਾ, ਉਹਨੂੰ ਮਾਨਣਾ, ਇਹੀ ਅਨੁਭਵੀ ਤੱਤ ਗਿਆਨ ਹੈ। ਆਤਮ ਪ੍ਰਕਾਸ਼ ਦੇ ਮੰਡਲ ਦੇ ਇਹਨਾਂ ਝਲਕਾਰਿਆਂ ਨੂੰ ਸਮਝਣਾ ਬੁੱਝਣਾ ਸਾਡੀ ਸੀਮਤ ਬੁੱਧੀ ਦੇ ਦਾਇਰੇ ਤੋਂ ਪਰੇ ਦੀ ਗੱਲ ਹੈ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ ਅਨਭਾਉ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਚੀਨਤ ਚੀਤ ਨਿਰੰਜਨ ਲਾਇਆ ਕਹ ਕਬੀਰ ਤੋ ਅਨਭਉ ਪਾਇਆ। ਗੁਰਪ੍ਰਸਾਦੀ ਜਾਣੀਐ ਤੋ ਅਨਭਉ ਪਾਵੈ ਸ਼ਬਦ ਸੁਰਤ ਲਿਵਲੀਨ ਹੋਏ ਅਨਭਉ ਅਕੜ ਕੜਾਏ ਗਹਿਣਾ। ਸੋ ਗੁਰਬਾਣੀ ਉਸ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਾਰੀ ਗਈ ਹੈ। ਇਸ ਲਈ ਗੁਰਬਾਣੀ ਦਾ ਤੱਤ ਸਾਰ ਇਹਦਾ ਭਾਵ ਸਾਡੀ ਸੀਮਿਤ ਬੁੱਧੀ ਦੀ ਛਾਣ ਬੀਣ ਸਾਡੀ ਸਮਝ ਦੀ ਪਕੜ ਤੋਂ ਪਰੇ ਹੈ। ਇਸੇ ਕਰਕੇ ਅਸੀਂ ਗੁਰਬਾਣੀ ਦੇ ਗੁੱਝੇ ਭਾਵਾਂ ਇਹਦੇ ਭੇਦਾਂ ਦਾ ਆਤਮਿਕ ਰੰਗ ਰਸ ਮਾਨਣ ਤੋਂ ਅਸਮਰਥ ਹਾਂ, ਕਿਉਂਕਿ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਹੈ ਤੇ ਆਤਮ ਪ੍ਰਕਾਸ਼ ਦੇ ਅਨੁਭਵ ਦੁਆਰਾ ਹੀ ਇਹਨੂੰ ਬੁੱਝਿਆ ਸੀਝਿਆ ਮਾਣਿਆ ਜਾ ਸਕਦਾ ਹੈ। ਲੇਕਿਨ ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਗੁਰਬਾਣੀ ਦੇ ਅੱਖਰੀ ਅਰਥ ਜਾਂ ਭਾਵ ਦੇ ਓਪਰੇ ਜਿਹੇ ਵਿਚਾਰ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਾਂ। ਇਸ ਭੁਲੇਖੇ ਬਾਬਤ ਸਾਨੂੰ ਗੁਰਬਾਣੀ ਕਿਵੇਂ ਤਾੜਨਾ ਕਰਦੀ ਹੈ? ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ। ਏਕ ਸ਼ਬਦ ਤੂੰ ਚੀਨੇ ਨਾਈ ਫਿਰ ਜੂਨੀ ਆਵੇਗਾ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿੱਤਾ ਏ ਸੰਸਾਰਾ। ਪੜੇ ਮਨਮੁਖ ਪਰ ਬਿਧਨੀ ਜਾਣਾ ਨਾਮ ਨਾ ਬੁੱਝੇ ਪਰਮ ਭੁਲਾਣਾ। ਆਮ ਤੌਰ ਤੇ ਅਸੀਂ ਆਪਣੀ ਅਲਪਗ ਬੁੱਧੀ ਨਾਲ ਸ਼ਬਦ ਦੇ ਓਪਰੇ ਜੈ ਅੱਖਰੀ ਸਰੂਪ ਨੂੰ ਹੀ ਸੁਣਨ ਸਮਝਣ ਵਿਚਾਰਨ ਨਾਲ ਸੰਤੁਸ਼ਟ ਹੋ ਜਾਂਦੇ ਹਾਂ, ਪਰ ਅਸਲ ਵਿੱਚ ਤੱਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ ਜਿਹਨੂੰ ਕੇਵਲ ਆਤਮਿਕ ਅਨੁਭਵ ਰਾਹੀਂ ਹੀ ਜਾਣਿਆ ਬੁੱਝਿਆ ਚੀਨਿਆ ਸੀਝਿਆ ਪਹਿਚਾਣਿਆ ਵਿਚਾਰਿਆ ਕਮਾਇਆ ਧਿਆਇਆ ਵਸਾਇਆ ਪਿਆਰਿਆ ਤੇ ਪੁੰਚਿਆ ਜਾ ਸਕਦਾ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਗੁਰਬਾਣੀ ਦੇ ਅੱਖਰੀ ਤੇ ਭਾਵ ਅਰਥ ਨਹੀਂ ਸਮਝਣੇ। ਸਰਗੁਣ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਅਸੀਂ ਗੁਰ ਸ਼ਬਦ ਦੇ ਅੱਖਰੀ ਸਰੂਪ ਇਸੇ ਗੁਰਬਾਣੀ ਦੇ ਲੜ ਲੱਗਣਾ ਹੈ। ਭਾਉ ਭਾਵਨੀ ਨਾਲ ਪਾਠ ਕਰਨਾ ਹੈ, ਕੀਰਤਨ ਕਰਨਾ ਸੁਣਨਾ ਹੈ, ਵਿਚਾਰ ਕਰਨੀ ਹੈ, ਜੋ ਕਿ ਸਾਡੇ ਅਧਿਆਤਮਿਕ ਪੰਧ ਵਾਸਤੇ ਅਤ ਜ਼ਰੂਰੀ ਹੈ। ਪਰ ਜਿਸ ਆਤਮ ਪ੍ਰਕਾਸ਼ ਵਿੱਚੋਂ ਇਹ ਗੁਰਬਾਣੀ ਉਚਰੀ ਹੈ ਉਸ ਅਨੁਭਵੀ ਦੇਸ਼ ਉਸ ਪ੍ਰਕਾਸ਼ ਮੰਡਲ ਵੱਲ ਜਾਣ ਵਾਸਤੇ ਸਤ ਸੰਗਤ ਤੇ ਸਿਮਰਨ ਹੀ ਕਾਰਗਰ ਸਾਧਨ ਹਨ। ਸੋ ਸਾਡੇ ਵਾਸਤੇ ਇਹਨਾਂ ਦੋਨਾਂ ਮਾਨਸਿਕ ਤੇ ਆਤਮਿਕ ਮੰਡਲ ਦੇ ਸਾਧਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਪਰ ਮਾਨਸਿਕ ਦਿਮਾਗੀ ਗਿਆਨ ਤੇ ਸਰੀਰਕ ਕਾਲਨਾਵਾਂ ਨੂੰ ਹੀ ਅੰਤਿਮ ਟੀਸੀ ਸਮਝ ਲੈਣਾ, ਧਾਰਮਿਕ ਮੰਜ਼ਿਲ ਸਮਝ ਲੈਣਾ, ਇਹ ਸਾਡਾ ਭਰਮ ਹੈ। ਅਸਲ ਵਿੱਚ ਆਤਮਿਕ ਮੰਡਲ ਵਾਸਤੇ ਸਰੀਰਕ ਤੇ ਮਾਨਸਿਕ ਕਾਲਨਾ ਇੱਕ ਸਾਧਨ ਹਨ, ਇੱਕ ਪੌੜੀ ਹਨ, ਮੰਜ਼ਿਲ ਨਹੀਂ, ਪੂਰਨਤਾ ਨਹੀਂ। ਸਾਡੀ ਮੰਜ਼ਿਲ ਸ਼ਬਦ ਸੁਰਤ ਦਾ ਮੇਲ ਹੀ ਹੈ, ਅਥਵਾ ਸਾਡੀ ਸੂਖਮ ਸੁਰਤ ਨੇ ਉਸ ਤੱਤ ਸ਼ਬਦ ਵਿੱਚ ਲਿਵਲੀਨ ਹੋਣਾ ਹੈ। ਇਹ ਸਾਡੀ ਆਤਮਿਕ ਮੰਜ਼ਿਲ ਹੈ। ਸ਼ਬਦ ਸੁਰਤ ਦੇ ਮੇਲ ਦੁਆਰਾ ਅਨਹਦ ਧੁਨੀ ਨੂੰ ਅਸੀਂ ਅਨੁਭਵ ਦੁਆਰਾ ਸੁਣਨਾ ਹੈ। ਸਿੱਧ ਗੋਸ਼ਟ ਵਿੱਚ ਜਦੋਂ ਸਿੱਧਾ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਤਾਂ ਇਹਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਦਾ ਉੱਤਰ ਕੀ ਸੀ? ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਰਥਾਤ ਮੇਰਾ ਗੁਰੂ ਸ਼ਬਦ ਹੈ, ਅਤੇ ਉਸ ਸ਼ਬਦ ਗੁਰੂ ਵਿੱਚ ਆਪਣੀ ਸੁਰਤ ਨੂੰ ਜੋੜਨਾ ਇਹ ਚੇਲਾ ਬਣਨਾ ਹੈ। ਜਿਵੇਂ ਸਰਪ ਬੀਨ ਦੇ ਰਾਗ ਦੀ ਧੁਨੀ ਵਿੱਚ ਮਸਤ ਹੋ ਕੇ ਉਸ ਧੁਨੀ ਦੇ ਮਗਰ ਮਗਰ ਮੇਲਦਾ ਫਿਰਦਾ ਹੈ, ਜਾਂ ਫਿਰ ਮੋਰ ਬੱਦਲਾਂ ਦੀ ਗਰਜ ਸੁਣ ਕੇ ਖੁਸ਼ੀ ਵਿੱਚ ਪਹਿਲਾਂ ਪਾਉਂਦਾ ਹੈ, ਇਸੇ ਤਰ੍ਹਾਂ ਜਗਿਆਸੂ ਨੇ ਸ਼ਬਦ ਸੁਰਤ ਦੀ ਕਮਾਈ ਦੁਆਰਾ ਉਸ ਅਨਹਦ ਧੁਨੀ ਵਿੱਚ ਮਸਤ ਹੋਣਾ ਹੈ। ਜਦੋਂ ਮਨ ਅਨਹਦ ਧੁਨੀ ਸੁਣਦਾ ਹੈ, ਤਾਂ ਫਿਰ ਵਿਸਮਾਦੀ ਅਸਚਰਜ ਰਸ ਮਾਣ ਕੇ ਵਾਹ ਵਾਹ ਦੇ ਆਤਮਿਕ ਹਿੰਡੋਲੇ ਉੱਤੇ ਚੜ ਕੇ ਉਹ ਕਿਸੇ ਵਿਸਮਾਦੀ ਰੰਗ ਵਿੱਚ ਪੁਕਾਰ ਉੱਠਦਾ ਹੈ, ਮਾਈ ਰੀ ਵੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾ ਕੇ ਸਵਾਦ, ਅਨਹਦੋ ਅਨਹਦ ਵਾਜੇ ਰੁਣ ਚੁਣ ਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ, ਦੇਖੋ ਅਚਰਜ ਪਿਆ ਜੇ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੇ ਗੁਰਦਇਆ। ਇਹ ਅਨਹਦ ਧੁਨੀ ਸਾਡੇ ਅੰਤਰ ਆਤਮੇ ਗੁਪਤ ਤੌਰ ਤੇ ਆਤਮਿਕ ਡੂੰਘਾਈਆਂ ਵਿੱਚ ਸਦਾ ਇੱਕ ਰਸ ਗੂੰਜਦੀ ਰਹਿੰਦੀ ਹੈ। ਇਹ ਅਨਹਦ ਧੁਨੀ ਹੀ ਸ਼ਬਦ ਹੈ, ਤਤ ਸ਼ਬਦ ਇਹਦਾ ਗੁਰੂ ਹੈ ਤੇ ਸੁਰਤ ਇਹਦਾ ਚੇਲਾ ਹੈ। ਮਾਇਆ ਵਿੱਚ ਗਲਤਾਨ ਹੋਈ ਹੋਈ ਸੁਰਤ ਸਾਡੇ ਬਾਹਰਮੁਖੀ ਜੀਵ ਦਾ ਕਰਤਵ ਹੈ। ਮਾਇਆ ਦੇ ਵਿੱਚ ਗਲਤਾਨ ਹੋਈ ਹੋਈ ਸੁਰਤ ਇਹ ਸਾਡੇ ਬਾਹਰਮੁਖੀ ਜੀਵ ਦਾ ਕਰਤਵ ਹੈ। ਸ਼ਬਦ ਸੁਰਤ ਦੀ ਕਮਾਈ ਇਹ ਸਾਡੀ ਅੰਤਰਮੁਖੀ ਆਤਮਾ ਦੀ ਨਿਰਾਲੀ ਖੇਲ ਹੈ। ਰੁਣ ਚੁਣੋ ਸ਼ਬਦ ਅਨਾਹਦ ਨਿਤ ਉਠ ਗਾਈਐ ਸੰਤਨ ਕੈ, ਤਿਨ ਕਰਤੇ ਇੱਕ ਚਲਤ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ, ਬਾਵਨ ਅੱਛਰ ਲੋਕ ਤ੍ਰੈ ਸਭ ਕੁਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨ ਮੈਂ ਨਾਹੇ, ਜਹਾਂ ਬੋਲ ਤੈ ਅੱਛਰ ਆਵਾ ਜੈ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੇ ਨਾ ਕੋਈ। ਵਾਹਿਗੁਰੂ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਕਹਿਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਹ ਸੂਖਮ ਤੱਤ ਸ਼ਬਦ ਇਲਾਹੀ ਹੋਂਦ ਦਾ ਪ੍ਰਗਟਾਵਾ ਹੈ, ਇਹ ਉਹਦਾ ਪ੍ਰਤੀਕ ਹੈ, ਇਹ ਅਕਾਲ ਪੁਰਖ ਦਾ ਪ੍ਰਕਾਸ਼ ਹੈ, ਉਹਦਾ ਸਬੂਤ ਹੈ, ਉਹਦਾ ਨਿਸ਼ਾਨ ਹੈ। ਸ਼ਬਦ ਅਤੇ ਨਾਮ ਇਹ ਆਤਮਿਕ ਪ੍ਰਕਾਸ਼ ਦੇ ਪ੍ਰਤੀਕ ਤੇ ਪ੍ਰਗਟਾਵੇ ਹਨ। ਅਸੀਂ ਅਕਾਲ ਪੁਰਖ ਨੂੰ ਉਹਦੇ ਸ਼ਬਦ ਤੋਂ ਜਾਣ ਸਕਦੇ ਹਾਂ, ਉਹਦੇ ਨਾਮ ਤੋਂ ਬੁੱਝ ਸਕਦੇ ਹਾਂ, ਕਿਉਂਕਿ ਸ਼ਬਦੇ ਹੀ ਨਾਉ ਉਪਜੇ ਸ਼ਬਦੇ ਮੇਲ ਮਿਲਾਇਆ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਗੁਰ ਕੈ ਸ਼ਬਦ ਹਰ ਨਾਮ ਵਖਾਣੇ, ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਦਾ। ਇਹ ਇਲਾਹੀ ਤੱਤ ਸ਼ਬਦ ਆਪਣੇ ਸੋਮੇ ਨਿਰੰਕਾਰ ਵਾਂਗ ਹੀ ਅਤ ਸੂਖਮ ਹੈ, ਅਰੂਪ ਹੈ, ਤੇ ਐਸੀ ਸੂਖਮ ਵਸਤੂ ਨੂੰ ਪਕੜਿਆ ਕਿਵੇਂ ਜਾਏ? ਉਸੇ ਸੂਖਮਤਾਈ ਦੀ ਪੱਧਰ ਉੱਤੇ, ਉਸੇ ਵੇਵਲੈਂਥ ਉੱਤੇ ਹੀ ਇਹਨੂੰ ਪਕੜਿਆ ਜਾ ਸਕਦਾ ਹੈ, ਅਨੁਭਵ ਕੀਤਾ ਜਾ ਸਕਦਾ ਹੈ। ਸੋ ਇਸ ਤੱਤ ਸ਼ਬਦ ਨੂੰ ਪਕੜਨ ਲਈ ਜਾਂ ਸ਼ਬਦ ਦੇ ਨਾਲ ਇਹਨੂੰ ਮਿਲਣ ਲਈ ਸਾਡੀ ਸੁਰਤ ਵੀ ਉਸੇ ਸੂਖਮ ਪੱਧਰ, ਉਸੇ ਵੇਵਲੈਂਥ ਉੱਤੇ ਹੋਣੀ ਚਾਹੀਦੀ ਹੈ। ਕਿਵੇਂ ਜਿਵੇਂ ਜਲੰਧਰ ਰੇਡੀਓ ਸਟੇਸ਼ਨ ਤੇ ਸਾਡੇ ਰੇਡੀਓ ਦੇ ਮੀਟਰ ਸਾਈਕਲ ਜਦੋਂ ਇੱਕੋ ਪੱਧਰ ਦੇ ਹੋਣਗੇ, ਇੱਕੋ ਵੇਵਲੈਂਥ ਉੱਤੇ ਹੋਣਗੇ, ਤਾਂ ਹੀ ਇਹਨਾਂ ਦੋਨਾਂ ਦਾ ਮੇਲ ਹੋ ਸਕਦਾ ਹੈ ਅਤੇ ਜਲੰਧਰ ਰੇਡੀਓ ਸਟੇਸ਼ਨ ਦੀ ਆਵਾਜ਼ ਸਾਡੇ ਰੇਡੀਓ ਤੇ ਸੁਣ ਸਕਦੀ ਹੈ। ਇਸੇ ਤਰ੍ਹਾਂ ਸੂਖਮ ਤੱਤ ਸ਼ਬਦ ਨੂੰ ਪਕੜਨ ਲਈ ਸਾਡੇ ਸੁਰਤ ਨੂੰ ਵੀ ਉਸੇ ਸੂਖਮ ਪੱਧਰ ਉੱਤੇ ਆਉਣਾ ਪਏਗਾ। ਸੂਖਮ ਸੁਰਤ ਵਿੱਚ ਇਹ ਸਮਰੱਥਾ ਹੈ ਕਿ ਇਹ ਰੱਬੀ ਭੈ, ਰੱਬੀ ਵਿਸਮਾਦ, ਦੇਵੀ ਪ੍ਰੇਮ, ਅਨਹਦ ਨਾਦ ਤੇ ਨਾਮ ਧੁਨ ਨੂੰ ਆਪਣੇ ਅਨੁਭਵ ਦੁਆਰਾ ਮਾਣਦਿਆਂ ਹੋਇਆਂ ਤ੍ਰੈ ਗੁਣੀ ਮਾਇਆ ਦੀਆਂ ਹੱਦਾਂ ਨੂੰ ਪਾਰ ਕਰਕੇ ਉਸ ਤੱਤ ਸ਼ਬਦ ਵਿੱਚ ਸਮਾ ਸਕਦੀ ਹੈ। ਸੂਖਮ ਸੁਰਤ, ਸਥੂਲ ਸੁਰਤ ਮਾਇਆ ਦੇ ਵਿੱਚ ਗਲਤਾਨ ਰਹੇਗੀ, ਲੇਕਿਨ ਸੰਗਤ ਦੇ ਵਿੱਚ ਸਿਮਰਨ ਕਰਦਿਆਂ ਹੋਇਆਂ ਜਿਉਂ ਜਿਉਂ ਸਾਡੇ ਮਨ ਤੋਂ ਮਾਇਆ ਦੀ ਮੈਲ ਲੱਥਣੀ ਸ਼ੁਰੂ ਹੁੰਦੀ ਹੈ, ਸਾਡੀ ਸੁਰਤ ਸੂਖਮ ਹੁੰਦੀ ਜਾਂਦੀ ਹੈ ਤੇ ਇਹ ਸੂਖਮ ਸੁਰਤ ਫਿਰ ਤ੍ਰੈ ਗੁਣੀ ਮਾਇਆ ਦੀਆਂ ਹੱਦਾਂ ਨੂੰ ਪਾਰ ਕਰਕੇ ਤੱਤ ਸ਼ਬਦ ਵਿੱਚ ਸਮਾ ਸਕਦੀ ਹੈ। ਇਹ ਸੂਖਮ ਸੁਰਤ ਦੀ ਦਾਤ 84 ਲੱਖ ਜੂਨਾਂ ਵਿੱਚੋਂ ਸਿਰਫ ਮਨੁੱਖ ਨੂੰ ਮਿਲੀ ਹੈ। ਹੱਥ ਪੈਰ ਦੇ ਦਾਤ ਕਰ ਸ਼ਬਦ ਸੁਰਤ ਸੁਭ ਦਿਸ਼ਟ ਦੁਆਰੇ। ਜਿਵੇਂ ਸ਼ਬਦ ਸੰਸਾਰ ਤੇ ਨਿਰੰਕਾਰ ਵਿਚਕਾਰ ਇੱਕ ਪੁਲ ਹੈ, ਅਸੀਂ ਅਕਾਲ ਪੁਰਖ ਨੂੰ ਉਹਦੇ ਸ਼ਬਦ ਦੁਆਰਾ ਜਾਣਦੇ ਹਾਂ, ਇਹ ਉਹਦਾ ਪ੍ਰਗਟਾਵਾ ਹੈ ਅਕਾਲ ਪੁਰਖ ਦਾ। ਸੋ ਅਕਾਲ ਪੁਰਖ ਤੇ ਸੰਸਾਰ ਦੇ ਵਿਚਕਾਰ ਸ਼ਬਦ ਇੱਕ ਪੁਲ ਹੈ। ਇਸੇ ਤਰ੍ਹਾਂ ਸਾਡੀ ਸੂਖਮ ਸੁਰਤ ਸੂਖਮ ਤੱਤ ਸ਼ਬਦ ਅਤੇ ਸਥੂਲ ਅੱਖਰੀ ਸ਼ਬਦ ਵਿਚਕਾਰ ਉਲਥਾਕਾਰ ਹੈ, ਇੰਟਰਪ੍ਰੇਟਰ ਹੈ। ਇਹ ਸੂਖਮ ਤੱਤ ਸ਼ਬਦ ਨੂੰ ਅਨੁਭਵ ਕਰਦੀ ਹੈ, ਫਿਰ ਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ, ਜਿਵੇਂ ਕਿ ਗੁਰਬਾਣੀ। ਇਹਦੇ ਵਿੱਚ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਦੇ ਸੂਖਮ ਸਰੂਪ ਨੂੰ ਅਸੀਂ ਸਥੂਲ ਅੱਖਰਾਂ ਰਾਹੀਂ ਜਾਣ ਸਕਦੇ ਹਾਂ। ਗੁਰਬਾਣੀ ਵਿੱਚ ਦਰਸਾਏ ਦੈਵੀ ਗੁਣਾਂ ਨੂੰ ਅੰਤਰ ਆਤਮੇ ਅਨੁਭਵ ਕਰਕੇ ਅਸੀਂ ਮੁੜੋ ਆਤਮਿਕ ਰਸ ਮਾਣ ਸਕਦੇ ਹਾਂ, ਜਿੱਥੋਂ ਕਿ ਇਹ ਗੁਰਬਾਣੀ ਆਈ ਹੈ। ਇਸ ਤਰ੍ਹਾਂ ਇਹ ਗੁਰਬਾਣੀ ਉਸ ਸੂਖਮ ਤੇ ਇਸ ਸਥੂਲ ਸੰਸਾਰ ਦੇ ਵਿਚਕਾਰ ਇੱਕ ਪੁਲ ਹੈ, ਇੰਟਰਪ੍ਰੇਟਰ ਹੈ। ਸੁਰਤ ਨਿਰੰਕਾਰ ਤੇ ਸੰਸਾਰ ਵਿਚਕਾਰ ਤੱਤ ਸ਼ਬਦ ਰੂਪੀ ਪੁਲ ਨੂੰ ਅਨੁਭਵ ਕਰਕੇ ਜੀਵ ਨੂੰ ਮਾਇਕੀ ਭਵ ਸਾਗਰ ਤੋਂ ਪਾਰ ਕਰ ਸਕਦੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਪਰ ਇਸ ਅੰਤਰ ਆਤਮੇ ਸੂਖਮ ਖੇਲ ਨੂੰ ਕੇਵਲ ਸਾਧ ਸੰਗਤ ਤੇ ਗੁਰ ਪ੍ਰਸਾਦ ਦੁਆਰਾ ਸਿਮਰਨ ਕਰਕੇ ਜਾਣਿਆ ਬੁੱਝਿਆ ਤੇ ਮਾਣਿਆ ਜਾ ਸਕਦਾ ਹੈ। ਇਸ ਨੁਕਤੇ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਦਰਸਾਇਆ ਹੈ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੈ ਭਗਤਾਰੇ ਸਾਧ ਸੰਗਤ ਗੁਰ ਸ਼ਬਦ ਵਿਲੋਵੇ। ਜਦ ਕਦੇ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਸਾਡਾ ਮਨ ਨਿਰਮਲ ਹੁੰਦਾ ਹੈ, ਇਸ ਉੱਤੇ ਗੁਰਬਾਣੀ ਦੀਆਂ ਅੰਤਰੀਬ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਇਹਨੂੰ ਛੋਹ ਲੱਗਦੀ ਹੈ, ਇਹਦੇ ਉੱਤੇ ਚੋਟ ਲੱਗਦੀ ਹੈ ਜਾਂ ਜੀਓ ਜਾਣੇ ਹੁੰਦਾ ਹੈ, ਤਾਂ ਫਿਰ ਸਾਡਾ ਮਨ ਉਨਮਨ ਹੋ ਕੇ ਸੂਖਮ ਸੁਰਤ ਦੁਆਰਾ ਨਾਮ ਸ਼ਬਦ ਜੀਵਨ ਰੌ ਜਾਂ ਹੁਕਮ ਨੂੰ ਬੁੱਝ ਕੇ ਉਹਨੂੰ ਜਾਣ ਕੇ ਉਹਨੂੰ ਪਹਿਚਾਣ ਕੇ ਅਨੁਭਵ ਕਰਦਾ ਹੈ, ਮਾਣਦਾ ਹੈ। ਸੋ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਮਾਇਆ ਦੀ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰ ਪ੍ਰਸਾਦ ਦੁਆਰਾ ਨਦਰ ਕਰਮ ਦੁਆਰਾ ਕਿਸੇ ਸੁਭਾਗੇ ਵੇਲੇ ਸ਼ਬਦ ਸੁਰਤ ਦਾ ਮੇਲ ਹੁੰਦਾ ਹੈ। ਇਸ ਤਰ੍ਹਾਂ ਸਾਡੇ ਤਨ ਮਨ ਹਿਰਦੇ ਦਾ ਅੰਧ ਗੁਬਾਰ ਉਹਦਾ ਭਰਮ ਭੁਲਾਵਾ ਇਉਂ ਉੜ ਪੁੜ ਜਾਂਦਾ ਹੈ ਜਿਵੇਂ ਕਿ ਸੂਰਜ ਚੜ੍ਹਨ ਦੇ ਨਾਲ ਹਨੇਰ। ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਇਹੋ ਅੰਦਰਲੀ ਅਨੁਭਵੀ ਆਤਮਿਕ ਅਵਸਥਾ ਹੈ ਇਹ ਬੁੱਧ ਬਦਲੀ ਸਿੱਧ ਪਾਈ ਦੀ ਅਵਸਥਾ ਹੈ ਇਹੀ ਇਲਾਹੀ ਕ੍ਰਿਸ਼ਮਾ ਹੈ ਜਿਹਦੀ ਬਾਬਤ ਕੇ ਮਾਇਕੀ ਮੰਡਲ ਵਾਲੇ ਬਾਹਰ ਮੁਖੀ ਜੀਵਾਂ ਨੂੰ ਕੋਈ ਸੋਝੀ ਨਹੀਂ ਸ਼ਬਦ ਸੁਰਤ ਦੇ ਮੇਲ ਦੁਆਰਾ ਫਿਰ ਗੁਰੂ ਦੀ ਕਿਰਪਾ ਸਦਕਾ ਜੀਵ ਨੂੰ ਸਾਰੀਆਂ ਆਤਮਿਕ ਬਰਕਤਾਂ ਨਸੀਬ ਹੋ ਜਾਂਦੀਆਂ ਹਨ ਇਹਦੇ ਨਾਲ ਸਾਡੇ ਅੰਦਰ ਆਤਮਿਕ ਆਨੰਦ ਪ੍ਰਭੂ ਪ੍ਰੇਮ ਤੇ ਸਦੀਵੀ ਸੁੱਖ ਦੀ ਠੰਡਕ ਵਰਤ ਜਾਂਦੀ ਹੈ ਇਹੋ ਅਵਸਥਾ ਹੈ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਰ ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨ ਜਾਈ ਸ਼ਬਦ ਸੁਰਤ ਲਿਵਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਵੇ ਸ਼ਬਦ ਸੁਰਤ ਦੇ ਮੇਲ ਤੋਂ ਬਿਨਾਂ ਕੋਈ ਹੋਰ ਰਸਤਾ ਉਸ ਤੱਤ ਸ਼ਬਦ ਜਾਂ ਸ਼ਬਦ ਗੁਰੂ ਤੱਕ ਨਹੀਂ ਜਾਂਦਾ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ ਪਰ ਇਹ ਸ਼ਬਦ ਸੁਰਤ ਦੀ ਕਮਾਈ ਕੋਈ ਸੌਖੀ ਨਹੀਂ ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਸਾਡੀ ਸੁਰਤ ਤਾਂ ਮਾਇਆ ਦੇ ਬਹੁ ਰੰਗਾਂ ਵਿੱਚ ਪ੍ਰਵਿਰਤ ਹੈ ਉਹਦੇ ਰੰਗਾਂ ਵਾਸਤੇ ਨਵੀਨਤਾ ਭਿੰਨਤਾ ਲੋੜਦੀ ਹੈ ਨਹੀਂ ਤਾਂ ਉਚਾਟ ਹੋ ਕੇ ਚੁੱਪ ਚੁਪੀਤੇ ਖਿਸਕ ਜਾਂਦੀ ਹੈ ਮਾਇਆ ਚਿੱਤਰ ਬਿਚਿੱਤਰ ਵਿਮੋਹਿਤ ਬਿਰਲਾ ਬੁੱਝੇ ਕੋਈ ਸੋ ਸਾਡੇ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਵਾਸਤੇ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਵਿਸਮਾਦੀ ਸਿਫਤ ਸਲਾਹ ਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਸਿਮਰਨ ਅਭਿਆਸ ਦੁਆਰਾ ਇਹਨੂੰ ਨਵੀਂ ਤੇ ਉਚੇਰੀ ਜੀਵਨ ਸੇਧ ਵੱਲ ਤੋਰਿਆ ਹੈ ਇਸ ਤਰ੍ਹਾਂ ਸਾਡੀ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਕੇ ਪ੍ਰਭੂ ਦੀ ਵਿਸਮਾਦੀ ਸਿਫਤ ਉਹਦੇ ਪ੍ਰੇਮ ਉਹਦੇ ਪਿਆਰ ਉਹਦੀ ਚੁੱਪ ਪ੍ਰੀਤ ਉਹਦੇ ਸ਼ੁਕਰ ਉਹਦੀ ਅਰਦਾਸ ਉਹਦੀ ਭੈ ਭਾਵਨੀ ਤੇ ਉਹਦੇ ਬੈਰਾਗ ਦੇ ਇਲਾਹੀ ਬਲਬਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ ਕਿਉਂਕਿ ਜਦੋਂ ਮਾਇਕੀ ਰਸਾਂ ਕਸਾਂ ਤੋਂ ਇਹਨੂੰ ਕੋਈ ਉਚੇਰਾ ਰਸ ਮਿਲੇਗਾ ਤਾਂ ਹੀ ਇਹ ਉਹਨੂੰ ਛੱਡ ਕੇ ਇੱਧਰ ਆ ਸਕਦੀ ਹੈ ਸੋ ਇਹ ਸ਼ਬਦ ਸੁਰਤ ਦੇ ਮੇਲ ਲਈ ਜਾਂ ਫਿਰ ਮਨਮੁਖ ਤੋਂ ਗੁਰਮੁਖ ਬਣਨ ਲਈ ਭਾਵਨਾ ਸਹਿਤ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਜ਼ਰੂਰੀ ਹੈ ਪ੍ਰਭ ਕੈ ਸਿਮਰਨ ਅੰਤਿਨ ਜਾਗੈ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਧਨ ਤ੍ਰਪੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ